ਸਤਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਪਾਉ ਜਲ ਤਾਰਨ ਹਾਰੋ ਰਾਮ ਹਉ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਭਵ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕਚਰੇ ਸ਼ਾਸਤਰ ਖੱਟ ਪਿੰਡ ਗਿਰਨ ਚੜ ਜਾਏ ਅੰਧਲਖੇ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧਲਖੇ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਾਰਾਬ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਦਿਆਂ ਸ਼ੁਰੂਆਤ ਕਰਨ ਦਾ ਬਲ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਮੁਬਾਰਕ ਦਰ ਤੋਂ ਆਏ ਅੱਜ ਅੰਮ੍ਰਿਤ ਵੇਲੇ ਪਾਵਨ ਹੁਕਮਨਾਮੇ ਦੇ ਇੱਕ ਪਦ ਦਾ ਪਾਠ ਆਪ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਧਿਆਨਮਈ ਪ੍ਰੇਮਮਈ ਗਲਵੱਕੜੀ ਕਰਦਿਆਂ ਸਜਦੇ ਵਿੱਚ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਤਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਪ੍ਰਾਪਤ ਹੋਇਆ। ਇਹ ਮਹਾਨ ਬਚਨ ਸਤਿਗੁਰੂ ਜੀ ਨੇ ਬਿਹਾਗੜੇ ਰਾਗ ਵਿੱਚ ਜਗਤ ਦੀ ਝੋਲੀ 'ਚ ਪਾਇਆ ਹੈ। ਬਿਹਾਗੜੇ ਰਾਗ ਦਾ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੱਤਵੇਂ ਨੰਬਰ 'ਤੇ ਹੈ, ਸੱਤਵਾਂ ਅਸਥਾਨ ਹੈ। ਜੈਸੇ ਕਰਮਵਾਰ ਰਾਗਾਂ ਦੀ ਬਣਤਰ ਨੂੰ ਦੇਖੀਏ, ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਸ੍ਰੀ ਰਾਗ ਵਰਤਿਆ ਹੈ, ਫਿਰ ਗੌੜੀ ਰਾਗ ਦਾ ਮਹਾਰਾਜ ਨੇ ਅਸਥਾਨ ਰੱਖਿਆ ਗੁਰੂ ਅਰਜਨ ਦੇਵ ਜੀ ਨੇ। ਇਸੇ ਤਰ੍ਹਾਂ ਆਸਾ ਹੈ, ਗੁਜਰੀ ਇਤਿਆਦਕ ਰਾਗ ਨੇ, ਦੇਵਗੰਧਾਰੀ ਹੈ ਅਤੇ ਫਿਰ ਸੱਤਵਾਂ ਅਸਥਾਨ ਬਿਹਾਗੜੇ ਦਾ ਹੈ। ਬਿਹਾਗੜਾ ਰਾਗ ਸੰਗੀਤਕਾਰ ਜੋ ਸੰਗੀਤ ਨੂੰ ਸਮਝਣ ਵਾਲੇ ਲੋਕ ਨੇ, ਮਹਾਨ ਸੰਗੀਤਾਚਾਰੀ ਆ, ਉਹ ਕਹਿੰਦੇ ਨੇ ਕਿ ਤਿੰਨ ਰਾਗਾਂ ਦਾ ਮਿਸ਼ਰਣ ਹੈ ਬਿਹਾਗੜਾ ਰਾਗ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਬੜੇ ਬੜੇ ਸਿਆਣੇ ਸੰਗੀਤਕਾਰ ਗੁਰੂ ਕੇ ਕੀਰਤਨੀਏ ਮੌਜੂਦ ਨੇ, ਉਹ ਹੋਰ ਵੀ ਬਿਹਤਰ ਢੰਗ ਨਾਲ ਇਸ ਵਿਚਾਰ ਨੂੰ ਸੰਗਤਾਂ ਨਾਲ ਸਾਂਝਾ ਕਰਦੇ ਰਹਿੰਦੇ ਨੇ। ਤਿੰਨ ਰਾਗਾਂ ਦਾ ਮਿਸ਼ਰਣ ਹੈ ਇਹ ਰਾਗ। ਇੱਕ ਕੇਦਾਰ ਰਾਗ ਹੈ, ਸਰਸਵਤੀ ਰਾਗ ਹੈ, ਮਾਰਵਾ ਰਾਗ ਹੈ। ਇਹ ਤਿੰਨ ਰਾਗਾਂ ਨੂੰ ਮਿਲਾ ਕੇ ਅਤੇ ਬਿਹਾਗੜਾ ਰਾਗ ਤਿਆਰ ਹੁੰਦਾ। ਇਸ ਨੂੰ ਗਾਉਣ ਦੀ ਜਿਹੜੀ ਰੁੱਤ ਹੈ ਉਹ ਹੇਮੰਤ ਰੁੱਤ ਹੈ, ਹਿਮਕਰ ਰੁੱਤ ਹੈ, ਬਰਫਾਨੀ ਮੌਸਮ ਜਦ ਹੋਵੇ। ਬੜੀ ਵੱਡੇ ਤੌਰ 'ਤੇ ਸਰਦੀ ਪੈ ਰਹੀ ਹੋਵੇ ਉਸ ਰੁੱਤ ਵਿੱਚ, ਹਿਮਕਰ ਰੁੱਤ, ਹੇਮੰਤ ਰੁੱਤ ਵਿੱਚ ਗਾਉਣ ਦਾ ਇਸ ਦਾ ਸਮਾਂ ਹੈ। ਔਰ ਸਿਆਣੇ ਸੰਗੀਤਕਾਰ ਇਸ ਰਾਗ ਨੂੰ ਅੱਧੀ ਰਾਤ ਦੇ ਸਮੇਂ ਗਾਇਨ ਕਰਨਾ ਬਿਆਨ ਕਰਦੇ ਨੇ, ਬਈ ਗਾਉਣ ਦਾ ਸਮਾਂ ਅੱਧੀ ਰਾਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨੂੰ ਜਦ ਦੇਖਦੇ ਹਾਂ ਤਾਂ ਰਾਤ ਦਾ, ਸ਼ਾਮਾਂ ਦਾ, ਅੰਧੇਰੇ ਦਾ ਰਾਗ ਸ੍ਰੀ ਰਾਗ ਵੀ ਮੌਜੂਦ ਹੈ। ਫਿਰ ਪ੍ਰਭਾਤ ਦਾ ਰਾਗ ਪ੍ਰਭਾਤੀ ਵੀ ਮੌਜੂਦ ਹੈ। ਇਸੇ ਤਰ੍ਹਾਂ मैं अर्ज करा वख वख रुत्तां ने बसंत रुत्त दा बसंत राग मौजूद है। सतगुरु जी ने सारे समयां दे राग गुरु ग्रंथ साहिब च रखे ने। इसका मतलब यह है गुरसिखा ऐ प्राणी ऐसा कोई भी समा नहीं जदों गुरु की बाणी नू ना गाया जा सकता होवे भुलाया जा सकता होवे। हर वेले गुरु की बाणी नू गाया जा सकता, इसलिए हर समय का राग हर रुत का राग ते हर इलाके का राग भी है। जैसे गाहे बगाहे मैं आप जी दे नज़र करता रहना सौराष्ट्र विच पैदा होया राग सोरठ गुरु ग्रंथ साहिब महाराज मौजूद है। गुजरात देश विच पैदा होया गुजरी राग भी गुरु ग्रंथ साहिब महाराज दर्ज है। इस तरह पूर्व की गौड़ी है गौड़ी पूर्वी, इस तरह महाराज ने रामकली ते रामकली दखण दी भी अपनी बाणी च वरत्या है। बिल्कुल इस तरह सतगुरु जी ने मिश्रित राग भी वरते ने। गुरु ग्रंथ साहिब जी की ये वडियाई है ये महिमा है। हर इलाके का हर मज़हब का हर दिशा का मनुख हर वेले परमात्मा नाल जुड़ सकता है। लगता है समुचा भाव है सारे रागों नू बयान करन दा और दर्ज करन दा। लिहाजा इत्थे सतगुरु जी ने रहो विचार ब्यागड़ा राग वरत्या। इस राग विच श्री गुरु नानक देव महाराज जी दे संत या पदे मौजूद नहीं हैगे। शुरुआत भी श्री गुरु अर्जन देव जी की बाणी तो होंदी है, फिर संत ने कुछ गुरु रामदास महाराज दे ब्यागड़े की वार भी गुरु रामदास महाराज दी है। सतगुरु जी ने यह पावन वार दर्ज कीती है। कुछ श्लोक ने जो राग का हिस्सा नहीं आते, जिवें बाकी वारां च मिला के सतगुरु जी ने श्लोक दर्ज किए ने, उस तरह कुछ श्लोक गुरु नानक देव महाराज दे गुरु अमरदास जी दे इत्यादक श्लोक दर्ज ने। श्री गुरु तेग बहादुर साहब महाराज की बाणी मौजूद है। संत या अष्टपदियाँ या इस तरह के चौपदे गुरु नानक देव जी दे इस विच मौजूद नहीं ने। खैर मुख्तसर मैं अर्ज करना चाहता, सतगुरु पातशाह जी ने अज दे इस मुबारक चौपदियां विच प्रभु की प्राप्ति और रस दियां महान बरकतां नूं पाण वास्ते तीन इशारे किए ने गुरु रामदास महाराज ने। तीन विचार सतगुरु जी ने इस शब्द द्वारा साड़ी चौली च पाए, यंज कह लो तीन नुकते गुरु रामदास महाराज ने इस पावन शब्द द्वारा साढ़े कलयुगी जीवां दी झोली च पाउंदिआं साढ़ी इस निमाणी ते निगोणी झोली नूं सतगुरु जी ने माला माल कर दिता निहाल कर दिता गुरु रामदास महाराज ने। कहिंदे सब जगह परमात्मा सुनाई पै जाए परमात्मा दिखाई पै जाए आए ते इस वास्ते ही। श्री गुरु अमरदास महाराज दे बोल ने, ए नेत्र हो मेरे हो हर तुम में जोत तरी, हर बिन अवर न देखो कोई, असी सोचते हैं शायद करता पुरख ने साडे नेत्र लगा दिते ने। बहुत सारे ऐसे प्राणी ने जिन्हां कोल नेत्र कोई नहीं, जैसे दरखत ने हैण ते प्राणी ना सुन सकते ने ना देख सकते ने ना स्वाद माण सकते। बहुत थोड़ी जी चेतना मौजूद है महसूस कर सकते। पत्थर दे कोल ते कुछ भी नहीं, ना त्वचा है महसूस करन वाली, ना सरवण ने ना नेत्र ने ना जबान इत्यादक है। असी सोचते हैं भई सानू जड़ियाँ अखां नेत्र मिले ने इन्हां नाल संसार देखना है। ਔਰ ਕੁਝ ਲੋਕਾਂ ਨੇ ਐਸਾ ਕਹਿ ਵੀ ਦਿੱਤਾ ਬਈ ਅੱਖਾਂ ਗਈਆਂ ਅਤੇ ਸੰਸਾਰ ਗਿਆ, ਬਈ ਦਿਖਾਈ ਨਹੀਂ ਪੈਂਦਾ, ਪਤਾ ਨਹੀਂ ਚੱਲਦਾ ਸੰਸਾਰ ਕੀ ਹੈ। ਪਰਮਾਤਮਾ ਨੇ ਸਾਡਾ ਸਰੀਰ ਠੋਕਰਾਂ ਤੋਂ ਬਚ ਜਾਏ, ਫਾਈਨਲ ਡੈਸਟੀਨੇਸ਼ਨ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਏ, ਰਸਤੇ ਵਿੱਚ ਰੁਕਾਵਟਾਂ ਤੋਂ ਬਚ ਸਕੀਏ, ਟਕਰਾਈਏ ਨਾ, ਇਸ ਲਈ ਵੀ ਨੇਤਰ ਦਿੱਤੇ ਨੇ। ਪਰ ਨੇਤਰਾਂ ਦਾ ਵੱਡਾ ਮਕਸਦ ਹੈ ਉਹ ਦੇਣ ਵਾਲਾ ਦਿਖਾਈ ਪੈ ਜਾਏ, ਪਰਮਾਤਮਾ ਦਿਖਾਈ ਪੈ ਜਾਏ। ਪਰ ਬੜੇ ਦੁੱਖ ਦੀ ਗੱਲ ਹੈ, ਇਹਨਾਂ ਨੇਤਰਾਂ ਨੇ ਬੜਾ ਕੁਝ ਦੇਖਿਆ, ਸੰਸਾਰ ਦੇਖਿਆ, ਪਰਿਵਾਰ ਦੇਖਿਆ, ਆਪਣਾ ਬੇਗਾਨਾ ਦੇਖਿਆ, ਮਿੱਤਰ ਅਤੇ ਦੁਸ਼ਮਣਾਂ ਨੂੰ ਦੇਖਿਆ, ਪਰ ਹੱਦ ਹੋ ਗਈ, ਜਿਸ ਕਰਤਾ ਪੁਰਖ ਨੇ ਜੋਤ ਰੱਖੀ ਹੈ ਉਸ ਨੂੰ ਨਹੀਂ ਦੇਖਿਆ। ਕਿਤਨੀ ਅਕਿਰਤ ਘਣਤਾ, ਕਿਤਨਾ ਵੱਡਾ ਗੁਨਾਹ ਅਜ਼ੀਮ ਹੈ ਉਸ ਨੂੰ ਹੀ ਨਹੀਂ ਦੇਖਿਆ। ਸਾਨੂੰ ਇਸ ਲਈ ਨੇਤਰ ਮਿਲੇ, ਕਰਤਾ ਦਿਖਾਈ ਪੈ ਜਾਏ, ਇਸ ਲਈ ਸਰਵਣ ਮਿਲੇ, ਪਰਮਾਤਮਾ ਸੁਣਾਈ ਪੈ ਜਾਏ, ਇਸ ਲਈ ਇਹ ਰਸਨਾ ਮਿਲੀ, ਉਸ ਦਾ ਰਸ ਮਾਣਿਆ ਜਾ ਸਕੇ, ਉਸ ਨੂੰ ਬੋਲਿਆ ਜਾ ਸਕੇ, ਹੱਥ ਪੈਰ ਮਿਲੇ, ਸੇਵਾ ਪ੍ਰਾਪਤ ਹੋ ਸਕੇ, ਉਹਦੀ ਸੇਵਾ ਕੀਤੀ ਜਾ ਸਕੇ। ਪਰ ਅਫਸੋਸ ਦੀ ਗੱਲ ਹੈ, ਸਾਰਾ ਕੁਝ ਦੇਣ ਵਾਲੇ ਨੂੰ ਹੀ ਅਸੀਂ ਕਦੀ ਚੇਤੇ ਨਹੀਂ ਕੀਤਾ। ਮੇਰੇ ਸਾਹਿਬ ਨੇ ਤਾਂ ਇਹ ਬ੍ਰਹਮ ਗਿਆਨ ਲਬਰੇਜ਼ ਬੋਲ ਆਪਣੀ ਮੁਬਾਰਕ ਬਾਣੀ 'ਚ ਆਖੇ ਨੇ, ਪੁਰਖਾ ਸੋ ਕਿਉਂ ਵਿਸਰੈ ਜਿਨ ਸਭ ਕਿਸ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਸਨੇ ਤੈਨੂੰ ਜੀਵਨ ਪ੍ਰਦਾਨ ਕੀਤਾ, ਜੋ ਤੇਰੇ ਜੀਵਨ ਦਾ ਵੀ ਜੀਵਨ ਹੈ, ਜਿਸਨੇ ਸਾਰੀਆਂ ਬਰਕਤਾਂ ਨਾਲ ਇਨਾਇਤਾਂ ਨਾਲ ਤੈਨੂੰ ਨਿਵਾਜਿਆ ਹੈ, ਤੂੰ ਉਸਦਾ ਸ਼ੁਕਰਾਨਾ ਹੀ ਨਹੀਂ ਕਰਦਾ। ਗੁਰੂ ਅਰਜਨ ਦੇਵ ਜੀ ਨੇ ਤੇ ਕਦਮ ਕਦਮ 'ਤੇ ਹਰ ਨੁਕਤਾ ਖੋਲ੍ਹ ਕੇ ਰੱਖਿਆ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਐਸੇ ਸੰਸਾਰ 'ਤੇ ਬੇਇਨਤਿਹਾ ਲੋਕ ਨੇ ਜਿਨ੍ਹਾਂ ਦੇ ਕੋਲ ਸੁਖ ਮੰਦਰ 'ਤੇ ਹੈਗਾ ਹੈ, ਬੜਾ ਸੋਹਣਾ ਘਰ ਬਣਿਆ, ਏਅਰ ਕੰਡੀਸ਼ਨਰ ਲੱਗੇ ਹੋਏ ਨੇ, ਉੱਚੀਆਂ ਬਿਲਡਿੰਗਾਂ ਵਿੱਚ ਉਹਨਾਂ ਦੇ ਕੋਲ ਚੜ੍ਹਨ ਦੇ ਯੰਤਰ ਲਿਫਟ ਆਦਿਕ ਲੱਗੇ ਹੋਏ ਨੇ, ਸਿਕਿਉਰਿਟੀ ਗਾਰਡ ਵੀ ਖੜ੍ਹੇ ਨੇ, ਪਹਿਰੇਦਾਰ ਖੜ੍ਹੇ ਨੇ, ਹਰ ਤਰ੍ਹਾਂ ਦੀ ਸਹੂਲਤ ਹੈ। ਬਾਹਰੀ ਤੌਰ 'ਤੇ ਐਸੇ ਅਸਥਾਨਾਂ ਨੂੰ ਸੁੱਖ ਮੰਦਰ ਹੀ ਕਿਹਾ ਜਾ ਸਕਦਾ, ਬਈ ਸਾਰੇ ਸੁੱਖ ਮੌਜੂਦ ਨੇ, ਇਸ਼ਨਾਨ ਦਾ, ਭੋਜਨ ਦਾ, ਆਰਾਮ ਦਾ, ਸਾਰੇ ਸੁੱਖ ਮੌਜੂਦ ਨੇ। ਪਰ ਦੁੱਖ ਦੀ ਗੱਲ ਹੈ, ਸਾਰੇ ਸੁੱਖ ਦੇਣ ਵਾਲਾ ਹਿਰਦੇ ਵਿੱਚ ਮੌਜੂਦ ਕੋਈ ਨਹੀਂ। ਜੇ ਪ੍ਰਸਾਦ ਬਸੈ ਸੁੱਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਪੁਰਖਾ ਆਪਣੇ ਮਨ ਵਿੱਚ ਉਸਦਾ ਧਿਆਨ ਰੱਖ, ਉਸਦੇ ਸ਼ੁਕਰਾਨਿਆਂ ਵਿੱਚ ਰਹਿ, ਉਸਦੀ ਯਾਦ ਵਿੱਚ ਰਹਿ। ਇਹ ਮਨੁੱਖ ਪਰਮਾਤਮਾ ਹੀ ਹੋ ਜਾਏ, ਸਭ ਜਗ੍ਹਾ ਦਿਖਾਈ ਪੈਣ ਲੱਗ ਪਏ। ਇਹ ਤਿੰਨ ਵਿਚਾਰ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਚੌਪਦੇ ਇਸ ਸੰਤ ਵਿੱਚ ਸਾਡੀ ਝੋਲੀ 'ਚ ਪਾਏ ਨੇ। ਆਓ ਨਾਲੇ ਲੜੀਵਾਰ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰੀਏ, ਅਤੇ ਨਾਲੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੀਦਾਰ ਕਰਦਿਆਂ ਹੋਇਆ ਆਖੀਏ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫਾ ਜਿਤਨੇ ਇੱਥੇ ਗੁਰੂ ਦਰਬਾਰ ਵਿੱਚ ਵੀ ਬੈਠੇ ਹੋ ਜਾਂ ਆਪਣੇ ਪਰਿਵਾਰ ਵਿੱਚ ਵੀ ਬੈਠੇ ਸਰਵਣ ਕਰਦੇ ਪਏ ਹੋ, ਮੈਂ ਗਾਹੇ ਬਗਾਹੇ ਵੱਖ ਵੱਖ ਸ਼ਹਿਰਾਂ 'ਚ ਗੁਰਮਤਿ ਸਮਾਗਮਾਂ 'ਚ ਭਰਮਣ ਕਰਦਾ ਰਹਿੰਦਾ, ਔਰ ਸੰਗਤਾਂ ਨੂੰ ਇਹ ਪ੍ਰੇਮ ਨਾਲ ਕਹਿੰਦੇ ਸੁਣਿਆ ਜਾਂਦਾ, ਬਈ ਅਸੀਂ ਦਰਬਾਰ ਸਾਹਿਬ ਤੋਂ PTC ਚੈਨਲ ਦੇ ਰਾਹੀਂ ਮਿਲਣ ਵਾਲਾ ਕੀਰਤਨ ਅਤੇ ਗੁਰੂ ਦੇ ਹੁਕਮਨਾਮੇ ਦੀ ਵਿਚਾਰ ਸੁਣਨ ਤੋਂ ਬਿਨਾਂ ਕੰਮ ਕਾਰ 'ਤੇ ਨਹੀਂ ਜਾਂਦੇ। ਦੂਰ ਦਰਾਜ਼ ਬੈਠੇ ਨੇ, ਸਾਰੀ ਦੁਨੀਆਂ 'ਤੇ ਸੰਗਤਾਂ ਬੈਠੀਆਂ ਨੇ, ਜੋ ਆਪਣੇ ਪਰਿਵਾਰ 'ਚ ਬੈਠੇ ਹੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੋ ਇੱਥੇ ਗੁਰੂ ਦਰਬਾਰ ਵਿੱਚ ਗੁਰੂ ਸਤਿਕਾਰ ਵਿੱਚ ਬੈਠੇ ਹੋ, ਸਾਰਿਆਂ ਨੂੰ ਬੇਨਤੀ ਹੈ, ਇੱਕ ਦਫਾ ਖੁਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਦਫਾ ਫਿਰ ਉੱਚੀ ਆਵਾਜ਼ ਵਿੱਚ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਸਾਹਿਬ ਜੀ ਨੇ ਜੋ ਪਹਿਲੀ ਸ਼ੁਰੂਆਤ ਪਰਮਾਤਮਾ ਨੂੰ ਸੁਣਨ ਦੀ, ਪਰਮਾਤਮਾ ਨੂੰ ਮਹਿਸੂਸ ਕਰਨ ਦੀ, ਰੋਮ ਰੋਮ ਵਿੱਚੋਂ ਉਸ ਦੇ ਰਸ ਨੂੰ ਪ੍ਰਗਟ ਕਰਨਾ, ਉਸ ਵਿੱਚ ਸਮਾ ਜਾਣ ਦੀ ਜੋ ਸ਼ੁਰੂਆਤੀ ਬਰਕਤ ਦੱਸੀ ਹੈ, ਤਿੰਨ ਬਰਕਤਾਂ ਕਹਿ ਲਓ ਮਹਾਰਾਜ ਨੇ ਸ਼ਬਦ ਦੁਆਰਾ ਸਾਡੀ ਝੋਲੀ 'ਚ ਪਾਈਆਂ ਨੇ। ਆਓ ਪਹਿਲੀ ਬਰਕਤ, ਪਹਿਲਾ ਨੁਕਤਾ, ਪਹਿਲੀ ਇਨਾਇਤ ਨੂੰ ਵਿਚਾਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ।
ਇਹ ਬੋਲ ਧੰਨ ਧੰਨ ਸੋਢੀ ਸੁਲਤਾਨ ਮਹਿਮਾ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੰਠ ਤੋਂ ਪ੍ਰਗਟ ਹੋਏ। ਇਹ ਸਾਡੀ ਬੜੀ ਵੱਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਜੋ ਬੋਲ ਨੇ ਉਹ ਸਾਡੇ ਰਹਿਬਰ ਗੁਰੂ ਨਾਨਕ ਦੇ ਕੰਠ ਤੋਂ ਪ੍ਰਗਟ ਵੀ ਹੋਏ ਨੇ ਔਰ ਗੁਰੂ ਨਾਨਕ ਨੇ ਆਪਣੀ ਕਲਮ ਨਾਲ ਦਰਜ ਵੀ ਕੀਤੇ ਨੇ। ਬਾਕੀ ਥਾਵਾਂ 'ਤੇ ਜੋ ਬੋਲ ਨੇ ਉਹ ਮੈਂ ਅਰਜ਼ ਕਰਾਂ ਅਵਤਾਰਾਂ ਦੇ ਨਾਮ 'ਤੇ ਕਿਸੇ ਦੂਜੇ ਵਿਅਕਤੀ ਵੱਲੋਂ ਲਿਖੇ ਗਏ। ਜੈਸੇ ਸਾਡੇ ਦੇਸ਼ ਦੇ ਪੂਜਨੀਕ ਅਵਤਾਰ ਸ਼੍ਰੀ ਰਾਮ ਦੇ ਜੀਵਨ ਦੇ ਸੰਬੰਧ ਵਿੱਚ ਜੋ ਬੋਲ ਆਖੇ ਨੇ ਉਹ ਮਹਾਤਮਾ ਵਾਲਮੀਕ ਜੀ ਨੇ ਆਖੇ ਨੇ। ਸ਼੍ਰੀ ਰਾਮ ਦਾ ਕੋਈ ਬੋਲ, ਸ਼੍ਰੀ ਰਾਮ ਦੀ ਕੋਈ ਕਲਮ ਦੀ ਕੋਈ ਪੰਗਤੀ ਰਾਮਾਇਣ ਵਿੱਚ ਨਹੀਂ ਹੈ। ਇਹ ਸਾਰੇ ਬੋਲ ਮਹਾਂਕਵੀ ਵਾਲਮੀਕ ਜੀ ਦੇ, ਮਹਾਤਮਾ ਵਾਲਮੀਕ ਜੀ ਦੇ। ਫਿਰ ਅੱਗੋਂ ਵਿਆਖਿਆ ਬਥੇਰਿਆਂ ਨੇ ਕੀਤੀ ਹੈ, ਤੁਲਸੀ ਜੀ ਨੇ ਵੀ ਕੀਤੀ ਹੈ ਵਿਆਖਿਆ, ਤਮ ਰਾਮਾਇਣ ਹੈ, ਹੋਰ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਵੀ ਵਿਆਖਿਆ ਕੀਤੀ, ਦਸਵੇਂ ਪਾਤਸ਼ਾਹ ਜੀ ਨੇ ਵੀ ਇਹ ਬੋਲ ਆਖੇ ਨੇ। ਇੰਝ ਕਹਿਣਾ ਪਏਗਾ ਜਿਹੜੀ ਰਾਮਾਇਣ ਹੈ ਸਾਡੇ ਦੇਸ਼ ਦਾ ਪੂਜਨੀਕ ਗ੍ਰੰਥ ਹੈ, ਸ਼੍ਰੀ ਰਾਮ ਦਾ ਜੀਵਨ ਹੈ ਉਸ ਵਿੱਚ, ਉਹਨਾਂ ਦਾ ਚਰਿੱਤਰ ਹੈ ਉਸ ਵਿੱਚ, ਉਹਨਾਂ ਦੀਆਂ ਸਾਖੀਆਂ ਗਾਥਾਵਾਂ ਨੇ ਉਹਦੇ ਵਿੱਚ, ਪਰ ਰਾਮਾਇਣ ਸ਼੍ਰੀ ਰਾਮ ਦੀ ਬਾਣੀ ਨਹੀਂ ਹੈ। ਇਸੇ ਤਰ੍ਹਾਂ ਸਾਡੇ ਦੇਸ਼ ਦੇ ਦੂਸਰੇ ਅਵਤਾਰ ਪੂਜਨੀਕ ਅਵਤਾਰ ਸ਼੍ਰੀ ਕ੍ਰਿਸ਼ਨ, ਸ਼੍ਰੀ ਮੱਧ ਭਾਗਵਤ ਗੀਤਾ ਇਹ ਸੰਜੈ ਨਾਮ ਦੇ ਬ੍ਰਾਹਮਣ ਦੀ ਲਿਖਤ ਹੈ, ਉਸਨੇ ਲਿਖਤ ਵਿੱਚ ਲਿਆਂਦੀ ਹੈ ਔਰ ਕਿਹਾ ਮੈਂ ਉਹ ਲਿਖਿਆ ਹੈ ਜੋ ਸ਼੍ਰੀ ਕ੍ਰਿਸ਼ਨ ਨੇ ਆਖਿਆ ਹੈ। ਪਰ ਸ਼੍ਰੀ ਕ੍ਰਿਸ਼ਨ ਜੀ ਦੀ ਕਾਵਿ ਸ਼ੈਲੀ ਜਾਂ ਉਹਨਾਂ ਦੀ ਕਵਿਤਾ ਜਾਂ ਉਹਨਾਂ ਦੇ ਬੋਲ ਜਾਂ ਉਹਨਾਂ ਦੀ ਲਿਖਣੀ ਸ਼੍ਰੀ ਮੱਧ ਭਾਗਵਤ ਗੀਤਾ ਵਿੱਚ ਨਹੀਂ, ਉਹਨਾਂ ਦੀ ਮਹਿਮਾ ਹੈ, ਉਹਨਾਂ ਦੇ ਵਿਚਾਰ ਹੋ ਸਕਦੇ। ਇਸੇ ਤਰ੍ਹਾਂ ਹਜ਼ਰਤ ਈਸਾ ਦੇ ਨਾਮ 'ਤੇ ਲਿਖਿਆ ਹੋਇਆ ਗ੍ਰੰਥ ਹੈ ਬਾਈਬਲ, ਹਜ਼ਰਤ ਈਸਾ ਦੀ ਬਾਣੀ ਨਹੀਂ ਹੈ ਬਾਈਬਲ, ਉਹਨਾਂ ਦੀ ਤਾਂ ਜ਼ਬਾਨ ਹਿਬਰੂ ਵਿੱਚ ਵੀ ਨਹੀਂ, ਅੰਗਰੇਜ਼ੀ ਵਿੱਚ ਹੈ, ਹੋਰ ਭਾਸ਼ਾਵਾਂ ਵਿੱਚ ਹੈ। ਬਾਅਦ ਵਿੱਚ ਪੁਜਾਰੀਆਂ ਨੇ ਲਿਖੀ ਹੈ ਉਹਨਾਂ ਦੇ ਨਾਮ 'ਤੇ। ਬਿਲਕੁਲ ਇਸੇ ਤਰ੍ਹਾਂ ਮੈਂ ਅਰਜ਼ ਕਰਾਂ ਮਹਾਰਿਸ਼ੀ ਵੇਦ ਵਿਆਸ ਦੇ ਲਿਖੇ ਹੋਏ ਵੇਦ ਨੇ ਬ੍ਰਹਮਾ ਦੇ ਨਾਮ, ਵੀ ਜੋ ਉਹਨਾਂ ਆਖਿਆ ਉਹ ਫਿਰ ਸੁਣਿਆ, ਸ਼ਰੁਤੀਆਂ ਨੇ ਵੇਦਾਂ ਵਿੱਚ। ਇਹ ਸਾਡਾ ਵਡਭਾਗ ਹੈ, ਸੁਭਾਗ ਹੈ ਕਿ ਸਾਡੇ ਕੋਲ ਉਹੀ ਬੋਲ ਹੁਣ ਤੱਕ ਉਸੇ ਰੂਪ 'ਚ ਮੌਜੂਦ ਨੇ ਜੋ ਗੁਰੂ ਰਾਮਦਾਸ ਮਹਾਰਾਜ ਦੇ ਕੰਠ ਤੋਂ ਨਿਕਲੇ ਔਰ ਉਹਨਾਂ ਦੀ ਪਾਵਨ ਕਲਮ ਨਾਲ ਕਲਮਬੰਦ ਹੋਏ। ਉਹ ਸਾਰੇ ਬੋਲ ਹੂ ਬਹੂ ਸਾਡੇ ਕੋਲ ਮੌਜੂਦ ਨੇ, ਇਹ ਸਾਡਾ ਵਡਭਾਗ ਹੈ। ਪਰ ਮੈਂ ਅਰਜ਼ ਕਰਾਂ ਮੰਦਭਾਗ ਇਹ ਹੈ ਕਿ ਅਸੀਂ ਇਹਨਾਂ ਬੋਲਾਂ ਨਾਲ ਅੰਦਰੋਂ ਜੋੜ ਹੀ ਨਹੀਂ ਸਕੇ, ਅੰਦਰੋਂ ਅਸੀਂ ਸਮਝ ਹੀ ਨਹੀਂ ਸਕੇ। ਮੈਂ ਕਈਆਂ ਨੂੰ ਦੇਖਦਾ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਮਨ ਵਿੱਚ ਸ਼ਰਧਾ ਹੈ, ਪ੍ਰੇਮ ਹੈ। ਬੁੱਧਵਾਰ ਅਤੇ ਐਤਵਾਰ ਦੋ ਦਿਨ ਹਫ਼ਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਾਰੇ ਤਖ਼ਤ ਸਾਹਿਬਾਨਾਂ 'ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਉਹ ਦਰਸ਼ਨ ਕਰਨ ਵਾਸਤੇ ਆਏ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਜਾਂ ਸ਼੍ਰੀ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ, ਪਰ ਮਨ ਵਿੱਚ ਸ਼ਰਧਾ ਨੇ ਇਤਨਾ ਆਨੰਦ ਬਣਾਇਆ, ਇਤਨਾ ਪ੍ਰੇਰਿਤ ਕੀਤਾ ਕਿ ਜਾਂਦੇ ਹੋਏ ਮਹਾਰਾਜ ਦਾ ਅੰਮ੍ਰਿਤ ਵੀ ਪਾਨ ਕਰਕੇ ਗਏ, ਬਈ ਅੱਜ ਤੋਂ ਬਾਅਦ ਅਸੀਂ ਨਸ਼ਿਆਂ ਨੂੰ ਹੱਥ ਨਹੀਂ ਲਾਉਣਾ। ਇਹ ਅਸੀਂ ਆਪਣੇ ਪ੍ਰਾਂਤ ਵਿੱਚ ਹੀ ਦੇਖਦੇ ਹਾਂ, ਨਸ਼ਿਆਂ ਦੇ ਦਰਿਆ ਵਗਦੇ ਪਏ ਨੇ, ਨਸ਼ਿਆਂ ਦੀ ਤ੍ਰਾਸਦੀ, ਨਸ਼ਿਆਂ ਦਾ ਕੋਹੜ ਜਵਾਨੀ ਨੂੰ ਖਾਂਦਾ ਜਾ ਰਿਹਾ, ਜਵਾਨੀ ਨੂੰ ਖਤਮ ਕਰਦਾ ਜਾ ਰਿਹਾ। ਹੁਣ ਦੇਖਣ ਨੂੰ ਜਵਾਨ ਹੈਨ ਪਰ ਅੰਦਰੋਂ ਰੋਗੀ ਨੇ, ਅੰਦਰੋਂ ਸੋਗੀ ਨੇ। ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਕਿ ਅਸੀਂ ਸਤਿਗੁਰੂ ਜੀ ਦੇ ਬੋਲਣ ਨਾਲ ਜੁੜ ਨਹੀਂ ਸਕੇ, ਸਮਝ ਨਹੀਂ ਸਕੇ, ਜਾਂ ਫਿਰ ਇੰਜ ਕਹਿ ਲਓ ਅਸੀਂ ਪ੍ਰਚਾਰਕ ਸ਼੍ਰੇਣੀ ਦੇ ਲੋਕ ਆਪਸੀ ਖਹਿਬਾਜ਼ੀ ਵਿੱਚ ਹੀ ਰਹਿ ਗਏ, ਜਾਂ ਆਪਸੀ ਈਰਖਾ ਵੈਰ ਵਿਰੋਧ ਵਿੱਚ ਹੀ ਰਹਿ ਗਏ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਅਸੀਂ ਮਹਾਰਾਜ ਦੇ ਬੋਲ ਉਹਨਾਂ ਤੱਕ ਸ਼ਾਇਦ ਪਹੁੰਚਾਉਣ ਦਾ ਯਤਨ ਹੀ ਨਹੀਂ ਕੀਤਾ, ਅਸੀਂ ਕਰ ਹੀ ਨਹੀਂ ਸਕੇ। ਇਹ ਬੋਲਣ ਦੀ ਬਰਕਤ ਨਾਲ ਤਾਂ ਸਾਰਾ ਬ੍ਰਹਿਮੰਡ ਰੋਸ਼ਨੀ ਲੈ ਸਕਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਬੋਲ ਇੱਕ ਆਲਮ ਦੇ ਮੇਰੇ ਖਿਆਲ 'ਚ ਆ ਰਹੇ ਨੇ। ਉਹ ਕਹਿੰਦਾ, ਬਹੁਤ ਸ਼ੌਕ ਸੇ ਸੁਣ ਰਿਹਾ ਥਾ ਜ਼ਮਾਨਾ, ਹਮੀ ਸੋ ਗਏ ਦਾਸਤਾਂ ਕਹਿਤੇ ਕਹਿਤੇ। ਅਸੀਂ ਹੀ ਅਵੇਸਲੇ ਹੋ ਗਏ। ਇਸ ਲਈ ਮੈਂ ਅਰਜ਼ ਕਰਾਂ, ਹਰ ਸਿੱਖ ਦਾ ਫਰਜ਼ ਹੈ ਆਪਣੇ ਘਰ ਵਿੱਚ ਨਿਤਨੇਮ ਕਰੇ, ਨਿਤਨੇਮ ਦਾ ਚਿਰਾਗ ਜਲਾਓ, ਅੰਮ੍ਰਿਤ ਦੀ ਰਹਿਤ ਦਾ, ਅੰਮ੍ਰਿਤ ਪਾਨ ਕਰਨ ਦਾ ਆਪਣੇ ਆਪਣੇ ਘਰ ਵਿੱਚ ਚਿਰਾਗ ਜਲਾਓ। ਤੁਹਾਡੇ ਘਰ 'ਚੋਂ ਨਸ਼ਿਆਂ ਦਾ ਹਨੇਰਾ ਦੂਰ ਹੋ ਜਾਏਗਾ, ਵਿਕਾਰ ਦਾ, ਹੰਕਾਰ ਦਾ, ਅਵਿਦਿਆ ਦਾ, ਕਲੇਸ਼ ਦਾ ਹਨੇਰਾ ਦੂਰ ਹੋ ਜਾਏਗਾ। ਔਰ ਇਸ ਅੰਧੇਰੇ ਨੂੰ, ਬਾਹਰ ਦੇ ਅੰਧੇਰੇ ਨੂੰ ਤਾਂ ਅਸੀਂ ਬਾਹਰੋਂ ਚਿਰਾਗ ਜਲਾ ਕੇ ਦੂਰ ਕਰ ਲੈਂਦੇ। ਅੱਜ ਇਲੈਕਟ੍ਰੀਸਿਟੀ ਹਰ ਬਹਿਕ ਅਤੇ ਹਰ ਡੇਰਿਆਂ ਤੱਕ ਪਹੁੰਚੀ ਹੋਈ। ਦੂਰ ਕਰ ਸਕਦੇ ਹਾਂ ਬਾਹਰ ਦਾ ਹਨੇਰਾ, ਪਰ ਨਸ਼ਿਆਂ ਦਾ, ਵਿਸ਼ਿਆਂ ਦਾ, ਔਰ ਹੋਰ ਪਾਪ ਹੈ, ਭਰੂਣ ਹੱਤਿਆ ਇਤਿਆਦਿ, ਇਹ ਜੋ ਚੱਲਦਾ ਹੈ, ਮੈਂ ਅਰਜ਼ ਕਰਨਾ ਚਾਹੁੰਦਾ, ਪਤਾ ਚੱਲ ਜਾਏ ਬਈ ਬੱਚੀ ਆਉਣ ਵਾਲੀ ਹੈ, ਫਿਰ ਮਾਂ ਬਾਪ ਖੁਦ ਹੀ ਕਾਤਲ ਬਣ ਜਾਂਦੇ। ਕਿਸੇ ਕਸਾਈ ਨਾਲ ਮਿਲ ਕੇ, ਕਿਸੇ ਜਲਾਦ ਡਾਕਟਰ ਨਾਲ ਮਿਲ ਕੇ ਆਪਣੀਆਂ ਬੱਚੀਆਂ ਦਾ ਜਨਮ ਲੈਣ ਤੋਂ ਪਹਿਲੇ ਹੀ ਗਲਾ ਕੱਟ ਦਿੰਦੇ ਨੇ, ਉਹਨਾਂ ਦੀ ਮੌਤ ਦਾ ਕਾਰਨ ਆਪ ਬਣਦੇ। ਸਿੱਖ ਰਹਿਤਨਾਮੇ 'ਤੇ ਕਹਿੰਦੇ ਨੇ, ਕੁੜੀ ਮਾਰ ਨਾਲ ਤਾਂ ਨਾਤਾ ਵੀ ਨਹੀਂ ਰੱਖਣਾ, ਅਤੇ ਜੇ ਇਹ ਘੋੜ, ਇਹ ਅੰਧਕਾਰ ਦੂਰ ਕਰਨਾ ਹੈ ਤਾਂ ਫਿਰ ਸਾਨੂੰ ਚਿਰਾਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਨਿਤਨੇਮ ਦਾ, ਵਾਹਿਗੁਰੂ ਵਾਹਿਗੁਰੂ ਮੰਤਰ ਦੇ ਜਾਪ ਦਾ, ਔਰ ਗੁਰੂ ਕੀ ਅੰਮ੍ਰਿਤ ਦੀ ਸਿੱਖਿਆ ਦਾ ਚਿਰਾਗ ਜਲੇਗਾ। ਇਹ ਤਾਂ ਹਰ ਇੱਕ ਨੂੰ ਕਰਨਾ ਚਾਹੀਦਾ। ਤੁਹਾਡੇ ਘਰ ਵਿੱਚ ਵੀ ਕੋਈ ਸਮਾਗਮ ਹੋਵੇ ਨਾ, ਮੰਨ ਲਓ ਆਪਣੇ 100 ਪਰਿਵਾਰਾਂ ਨੇ ਇਕੱਠਾ ਹੋਣਾ, ਕੀਰਤਨ ਹੁੰਦਾ ਰਹਿੰਦਾ, ਘਰਾਂ ਚੱਲਦਾ ਰਹਿੰਦਾ, ਉੱਥੇ ਹੀ ਲਿਸਟ ਬਣਾ ਲਓ ਬਈ ਬੁੱਧਵਾਰ ਨੂੰ ਆਉਣ ਵਾਲੇ ਨੂੰ ਜਾਂ ਐਤਵਾਰ ਨੂੰ ਆਉਣ ਵਾਲੇ ਨੂੰ, ਇਹਨਾਂ 'ਚੋਂ ਕਿੰਨੇ ਅੰਮ੍ਰਿਤ ਛਕਣ ਵਾਸਤੇ ਜਾਣਗੇ। ਅਤੇ ਮੈਂ ਅਰਜ਼ ਕਰਾਂ, ਗੁਰੂ ਘਰ ਦੇ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਕਾਰ ਵੀ ਭੇਟਾ ਰਹਿਤ ਹੀ ਦਿੱਤੇ ਜਾਂਦੇ। ਪੰਜ ਪਿਆਰੇ ਸਾਹਿਬਾਨ ਪਿੰਡ ਪਿੰਡ ਪਹੁੰਚ ਕੇ ਅੰਮ੍ਰਿਤ ਸੰਚਾਰ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਨੇ, ਔਰ ਇਹ ਹੁੰਦਾ ਰਹਿੰਦਾ ਹੈ। ਛੋਟੇ ਤੋਂ ਛੋਟਾ ਵੀ ਸਮਾਗਮ ਹੋਵੇ, ਅੰਮ੍ਰਿਤ ਸੰਚਾਰ ਨਾਲ ਜ਼ਰੂਰ ਰੱਖੋ। ਇਹ ਚਿਰਾਗ ਇਸ ਨਸ਼ਿਆਂ ਦੇ, ਵਿਸ਼ਿਆਂ ਦੇ, ਭਰੂਣ ਹੱਤਿਆ ਦੇ, ਔਰ ਗੁਰਬਤ ਦੇ ਹਨੇਰੇ ਦੇ ਵਿੱਚੋਂ ਸਾਨੂੰ ਚਾਨਣ ਦੇ ਸਕਦਾ ਹੈ। ਅੱਜ ਲੋੜ ਹੈ ਸਮੇਂ। ਖੈਰ, ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਜੀ ਨੇ ਪਹਿਲਾ ਮਹਾਨ ਨੁਕਤਾ ਬਖਸ਼ਿਆ। ਗੁਰੂ ਰਾਮਦਾਸ ਜੀ ਨੇ ਬਿਆਗੜਾ ਰਾਗ ਵਰਤਦਿਆਂ ਔਰ ਇਹ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 539 ਅਤੇ 40 ਨੰਬਰ ਮੁਬਾਰਕ ਅੰਗ 'ਤੇ ਸੁਭਾਏਮਾਨ ਹਨ। ਆਪ ਪਾਠ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਹੋਰ ਵੀ ਜਗ੍ਹਾ ਜਗ੍ਹਾ ਗੁਰਦੁਆਰੇ ਸਾਹਿਬਾਨਾਂ ਵਿੱਚ ਮੈਂ ਦੇਖਿਆ 2 ਜਗ੍ਹਾ ਹੁਕਮਨਾਮਾ ਲਿਖਿਆ, 2 ਉਹਨਾਂ ਨੇ ਲਿਖਣ ਵਾਲੇ ਪੱਟ ਰੱਖੇ ਹੋਏ ਨੇ, ਸਿਲਾ ਰੱਖੀਆਂ ਨੇ, ਬੋਰਡ ਰੱਖੇ ਨੇ। ਇੱਕ ਹੁਕਮਨਾਮਾ ਉਹ ਲਿਖਦੇ ਨੇ ਦਰਬਾਰ ਸਾਹਿਬ ਤੋਂ ਆਇਆ, ਮੈਂ ਬੰਬੇ ਦੇਖਿਆ, ਦਿੱਲੀ ਦੇਖਿਆ, ਕਈ ਅਸਥਾਨਾਂ ਦੇਖਿਆ। ਦੂਸਰਾ ਜਿਹੜਾ ਉਸ ਅਸਥਾਨ 'ਤੇ ਹੁਕਮਨਾਮਾ ਆਉਂਦਾ ਉਹ ਵੀ ਉਹਨਾਂ ਲਿਖਿਆ ਹੁੰਦਾ, ਵੀ ਸਾਰਾ ਦਿਨ ਸੰਗਤਾਂ ਪੜ੍ਹਦੀਆਂ ਰਹਿਣ। ਇਸ ਪਾਵਨ ਬਚਨ ਵਿੱਚ ਜੋ ਸਾਹਿਬ ਨੇ ਪਹਿਲਾ ਮਹਾਨ ਨੁਕਤਾ ਪਰਮਾਤਮਾ ਹੋ ਜਾਣ ਦਾ ਸਾਡੀ ਝੋਲੀ 'ਚ ਪਾਇਆ, ਉਸ ਨੂੰ ਸਰਵਣ ਕਰੀਏ। ਅਤੇ ਮਹਾਰਾਜ ਨੇ ਮੁਖਾਤਬ ਆਪਣੀ ਜਿੰਦ ਨੂੰ ਕੀਤਾ, ਆਪਣੇ ਆਪ ਨੂੰ ਮੁਖਾਤਬ ਕੀਤਾ ਹੈ ਜੀ।
ਹਾਂ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ, ਜਨ ਨਾਨਕ ਖੇ ਜਿੰਦ ਜਿਨ ਹਰ ਹਰ ਨਾਮ ਆਧਾਰੋ ਰਾਮ।
ਇਹ ਪਹਿਲਾ ਨੁਕਤਾ ਹੈ ਪਰਮਾਤਮਾ ਦਾ ਆਸਰਾ ਪ੍ਰਵਾਨ ਕਰਨ, ਅਤੇ ਪਹਿਲੇ ਨੁਕਤੇ 'ਤੇ ਕਿਤਨੀ ਬਰਕਤ ਝੋਲੀ 'ਚ ਪੈਂਦੀ। ਪਹਿਲਾ ਕਦਮ ਚੱਲਦਿਆਂ ਹੀ ਕਿਤਨੀ ਵਡਿਆਈ ਝੋਲੀ 'ਚ ਪੈਂਦੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਉਂ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਆਧਾਰੋ ਰਾਮ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ, ਬਾਕੀ ਤਾਂ ਆਸਰੇ ਮਨੁੱਖ ਤੱਕਦਾ ਹੀ ਰਹਿੰਦਾ। ਕੋਈ ਧਨ ਦਾ ਆਸਰਾ, ਕੋਈ ਸੰਸਾਰ ਦੇ ਪ੍ਰਤਿਸ਼ਠਿਤ ਲੋਕਾਂ ਦਾ ਆਸਰਾ, ਕੋਈ ਆਪਣੇ ਪਰਿਵਾਰ ਦਾ, ਆਪਣੇ ਗਿਆਨ ਦਾ, ਵਿਗਿਆਨ ਦਾ, ਬੜੇ ਆਸਰੇ ਅਸੀਂ ਲੈਂਦੇ ਰਹਿੰਦੇ ਹਾਂ। ਥੋੜ੍ਹਾ ਜਿਹਾ ਇਸ ਪੰਗਤੀ ਨੂੰ ਦੇਖੀਏ ਨਾ, ਅਤੇ ਮਹਾਰਾਜ ਨੇ ਤਿੰਨ ਸ਼ਬਦ ਦੇ ਨੰਨੇ ਦੇ ਹੇਠਾਂ ਹਲੰਤ ਵਰਤਿਆ ਹੈ, ਇਸ ਨੂੰ ਹਲੰਤ ਕਹਿੰਦੇ। ਪਾਠ ਕਰੋਗੇ ਨਾ ਤਾਂ ਇੱਕ ਛੋਟਾ ਜਿਹਾ ਨੁਕਤਾ ਜ਼ਰਾ ਇੱਕ ਲਮੇਰੀ ਬਣਤਾ ਰੱਖਦਾ ਹੈ। ਮਹਾਰਾਜ ਨੇ ਥੱਲੇ ਜਗ੍ਹਾ ਜਗ੍ਹਾ ਵਰਤਿਆ, ਇਸ ਨੂੰ ਹਲੰਤ ਕਹਿੰਦੇ ਨੇ, ਵਿਦਵਾਨ ਸੱਜਣ ਜਾਣਦੇ ਨੇ। ਇਹਦਾ ਥੋੜ੍ਹਾ ਜਿਹਾ ਉਚਾਰਣ ਭਾਰਾ ਹੁੰਦਾ ਹੈ, ਨੰਨੇ ਦਾ ਉਚਾਰਣ ਥੋੜ੍ਹਾ ਜਿਹਾ ਭਾਰਾ ਹੁੰਦਾ। ਜੇ ਇਸ ਦਾ ਉਚਾਰਣ ਜਿਨ ਕਰੀਏ ਨਾ ਤਾਂ ਇਹ ਨਾ ਵਾਚਕ ਅਰਥਾਂ ਵਿੱਚ ਆ ਜਾਂਦਾ, ਨੈਗੇਟਿਵ ਮੀਨਿੰਗ ਵਿੱਚ ਆ ਜਾਂਦਾ ਹੈ। ਜੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਛ ਐਸੇ ਸ਼ਬਦ ਮੌਜੂਦ ਨੇ ਜਿਨ੍ਹਾਂ ਵਿੱਚ ਸਾਹਿਬ ਨੇ ਇਹ ਉਸ ਰੂਪ ਵਿੱਚ ਵੀ ਵਰਤਿਆ ਹੈ। ਮਹਾਰਾਜ ਜੀ ਦਾ ਫਰਮਾਨ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਕਹਿੰਦੇ ਨੇ ਐ ਪੁਰਖਾ ਜਿਨ ਆਪਣੀ ਕਰ ਮਾਨ, ਧਨ ਦਾਰਾ ਸੰਪਤ ਸਗਲ ਤੇਰੇ ਕੋਲ ਧਨ ਹੈ, ਸੁਚੱਜੀ ਸੀਲਵੰਤ ਚੰਗੀ ਰਾਏ ਦੇਣ ਵਾਲੀ ਸੁਪਤਨੀ ਹੈ, ਧਨਦਾਰਾ ਸੰਪਤ ਸਗਲ, ਹੋਰ ਸੰਪੱਤੀਆਂ ਦਾ ਤੂੰ ਮਾਲਕ ਹੈ ਪਰ ਪੁਰਖਾ ਇਹਨਾਂ ਨੂੰ ਆਪਣੀਆਂ ਕਰਕੇ ਨਾ ਜਾਣ। ਬਈ ਮੇਰਾ ਨਹੀਂ ਹੈ ਇਹ, ਪ੍ਰਭੂ ਤੇਰੀ ਦਾਤ ਹੈ। ਚੰਗਾ ਸਲਾਹਕਾਰ ਮਿਲਣਾ ਪ੍ਰਭੂ ਦੀ ਦਾਤ ਹੁੰਦੀ, ਚੰਗਾ ਜੀਵਨ ਸਾਥੀ ਮਿਲਣਾ ਪਰਮਾਤਮਾ ਦੀ ਦਾਤ ਕਰਾਮਾਤ ਹੁੰਦੀ ਹੈ, ਔਰ ਉਸ ਨਾਲ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ। ਪਰਮਾਤਮਾ ਨਾ ਕਰੇ ਜੇ ਕਿਸੇ ਨੂੰ ਜੀਵਨ ਸਾਥੀ ਵੱਡੀ ਤੋਪ ਦੇ ਮੂੰਹ ਵਾਲਾ ਮਿਲ ਜਾਏ ਨਾ, ਫਿਰ ਸਾਰਾ ਜੀਵਨ ਘਰ ਵਿੱਚ ਮੈਦਾਨੇ ਜੰਗ ਬਣਿਆ ਰਹਿੰਦਾ, ਗੋਲੇ ਹੀ ਵਰਸਦੇ ਰਹਿੰਦੇ, ਧੜ ਧੜ ਹੁੰਦੀ ਰਹਿੰਦੀ। ਇਹ ਸਾਰੀਆਂ ਉਹਦੀਆਂ ਦਾਤਾਂ ਨੇ। ਧੰਨਾ ਜੀ ਕਹਿੰਦੇ ਨੇ ਹੇ ਪ੍ਰਭੂ ਘਰ ਕੀ ਗਿਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਹੇ ਪ੍ਰਭੂ ਮੇਰਾ ਜੀਵਨ ਸਾਥੀ ਚੰਗਾ ਹੋਵੇ, ਚੰਗੇ ਗੁਣਾਂ ਵਾਲਾ ਹੋਵੇ। ਮਹਾਰਾਜ ਕਹਿੰਦੇ ਨੇ ਜਿਨ ਆਪਣੀ ਕਰ ਮਾਨ, ਜਿਨ ਦਾ ਅਰਥ ਹੈ ਜਿਨ੍ਹਾਂ ਨੂੰ ਨਹੀਂ, ਬਈ ਜਿਨ੍ਹਾਂ ਨੂੰ ਤੂੰ ਆਪਣਾ ਕਰਕੇ ਮੰਨਦਾ, ਆਪਣਾ ਕਰਕੇ ਨਾ ਮਾਨ। ਮਮਾਨੀਅਤ ਦੇ ਰੂਪ ਵਿੱਚ ਮਹਾਰਾਜ ਨੇ ਇਹ ਜਿਨ ਸ਼ਬਦ ਵਰਤਿਆ ਹਲੰਤ ਤੋਂ ਬਿਨਾਂ। ਫਿਰ ਮਹਾਰਾਜ ਜੀ ਦਾ ਫਰਮਾਨ ਭਗਤ ਜੀ ਦੇ ਬੋਲਨੇ, ਰਹੋ ਰਹੋ ਰੀ ਬਹੁਰੀਆ ਘੁੰਘਟ ਜਿਨ ਕੱਢ। ਇਹ ਘੁੰਘਟ ਨਾ ਕੱਢੇ ਦੀ ਲੋੜ ਨਹੀਂ ਹੈ, ਕਿਉਂ ਪਰਮਾਤਮਾ ਨੇ ਤੈਨੂੰ ਇਤਨਾ ਖੂਬਸੂਰਤ, ਇਤਨਾ ਗੁਣਾਂ ਦਾ ਮੁਜੱਸਮਾ ਬਣਾਇਆ ਅਤੇ ਤੂੰ ਆਪਣੇ ਗੁਣਾਂ ਨੂੰ ਢੱਕਦਾ ਪਿਆ। ਰਹੋ ਰਹੋ ਰੀ ਬਹੁਰੀਆ ਘੁੰਘਟ ਜਿਨ ਕੱਢ। ਉੱਥੇ ਹਲੰਤ ਤੋਂ ਬਿਨਾਂ ਹੈ, ਇੱਥੇ ਥੋੜ੍ਹਾ ਜਿਹਾ ਇਹ ਮਹਾਰਾਜ ਨੇ ਬਾਣੀ ਵਿੱਚ ਬੜਾ ਰਸਕ ਅੰਦਾਜ਼ ਵਰਤਿਆ। ਕਹਿੰਦੇ ਨੇ ਹੋਂ ਬਲਿਹਾਰੀ ਤਿੰਨ ਕਹੋ ਮੇਰੀ ਜਿੰਦੜੀਏ। ਇਹ ਜਿਹੜਾ ਜਿੰਦੜੀਏ ਸ਼ਬਦ ਹੈ ਨਾ, ਇਹ ਉਚਾਰਨ ਦੇ ਪੱਖੋਂ ਇਹ ਵੀ ਬੜਾ ਰਸਦਾਇਕ ਹੈ, ਆਨੰਦਦਾਇਕ ਹੈ। ਇੱਥੇ ਦੱਦੇ ਨੂੰ ਮਹਾਰਾਜ ਨੇ ਔਂਕੜ ਲਾਇਆ ਹੋਇਆ ਅਤੇ ਇਹ ਔਂਕੜ ਪੜ੍ਹਨ ਵਿੱਚ ਆਉਂਦਾ ਹੈ। ਅੱਜ ਸਵੇਰੇ ਜਦ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਮਾਨਣੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਕਮਨਾਮਾ ਲੈ ਰਹੇ ਸਨ ਅਤੇ ਉਹ ਇਸ ਦੇ ਦੱਦੇ ਦਾ ਉਚਾਰਨ ਨਾਲ ਬਾਖੂਬੀ ਕਰਦੇ ਪਏ ਸਨ, ਤੁਸੀਂ ਸੁਣਿਆ ਹੋਵੇਗਾ, ਸਵੇਰੇ ਆਨੰਦ ਆ ਜਾਂਦਾ, ਰਸ ਆ ਜਾਂਦਾ। ਜਦ ਕੋਈ ਬਾਣੀ ਦਾ ਸਹੀ ਉਚਾਰਨ ਕਰਦਾ ਨਾ, ਫਿਰ ਹਰ ਇੱਕ ਨੂੰ ਰਸ ਵੀ ਮਿਲਦਾ ਹੈ ਔਰ ਪਰਮਾਤਮਾ ਦੀ ਮਿਹਰ ਵੀ ਝੋਲੀ ਵਿੱਚ ਪੈਂਦੀ। ਇਸ ਲਈ ਖਿਆਲ ਰੱਖਣਾ, ਮਹਾਰਾਜ ਆਪਣੇ ਆਪ ਤੋਂ ਹੀ ਮੁਖਾਤਬ ਹੁੰਦੇ ਨੇ, ਖੁਦ ਨੂੰ ਹੀ ਕਹਿੰਦੇ ਨੇ। ਜਿੰਦੜੀਏ ਜਿੰਦ ਸ਼ਬਦ ਹੈ, ਮੂਲ ਵਿੱਚ ਜਿੰਦੂ ਇਹ ਸ਼ਬਦ ਹੈ ਅਤੇ ਮਹਾਰਾਜ ਨੇ ਜਿੰਦੜੀਏ ਸ਼ਬਦ ਵਰਤਿਆ। ਇਹ ਮੇਰੀ ਖੂਬਸੂਰਤ ਜੀਵਾਤਮਾ, ਮੇਰੀ ਚੇਤਨਾ, ਇਸ ਗੱਲ ਨੂੰ ਧਿਆਨ ਨਾਲ ਤੂੰ ਸਰਵਣ ਕਰ, ਅਪਣਾ ਕੇ ਰੱਖ ਕਿ ਮੈਂ ਉਹਨਾਂ ਤੋਂ ਸਦਕੇ ਹਾਂ, ਬਲਿਹਾਰੀ ਹਾਂ, ਕੁਰਬਾਨ ਹਾਂ, ਵਾਰਨੇ ਜਾਂਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ। ਇਹ ਪਹਿਲਾ ਨੁਕਤਾ ਹੈ, ਨਾਮ ਦਾ ਆਸਰਾ ਲੈਣਾ। ਬਾਕੀ ਆਸਰੇ ਤਾਂ ਬੜੇ ਨੇ, ਉਂਝ ਆਸਰਾ ਤਾਂ ਚਾਹੀਦਾ ਹੀ ਹੈ ਜ਼ਿੰਦਗੀ 'ਚ, ਬਿਨਾਂ ਆਸਰੇ ਦੇ ਤਾਂ ਜ਼ਿੰਦਗੀ ਲੰਘਦੀ ਕੋਈ ਨਹੀਂ। ਅਸੀਂ ਪਹਿਲੇ ਸਵਾਸ ਤੋਂ ਲੈ ਕੇ ਜੀਵਨ ਦੇ ਆਖਰੀ ਸਵਾਸ ਤੱਕ ਆਸਰਾ ਹੀ ਤਾਂ ਲੱਭਦੇ ਰਹਿੰਦੇ। ਸਾਹਿਬ ਕਹਿੰਦੇ ਨੇ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਪਰ ਇਸੇ ਹੀ ਮੁਬਾਰਕ ਸ਼ਬਦ ਵਿੱਚ ਕਹਿੰਦੇ ਨੇ ਹਮਾਰਾ ਧੜਾ ਹਰ ਰਿਹਾ ਸਮਾਈ। ਹਮਰਾ ਮੇਰਾ ਜਿਹੜਾ ਧੜਾ ਹੈ, ਆਸਰਾ ਹੈ, ਉਹ ਸਾਰੇ ਜਗ੍ਹਾ ਸਮਾਇਆ ਹੋਇਆ, ਇਸ ਲਈ ਮੈਂ ਹੋਰ ਕੋਈ ਆਸਰਾ ਨਹੀਂ ਲੈਂਦਾ। ਕੋਈ ਜੋਤਸ਼ੀਆਂ ਦਾ ਆਸਰਾ ਲੈਂਦਾ, ਬੜਿਆਂ ਨੂੰ ਦੇਖਿਆ ਸਵੇਰੇ ਨਿਤਨੇਮ ਨਹੀਂ ਕਰਨਗੇ, ਪਹਿਲੇ ਆਪਣੀ ਰਾਸ਼ੀ ਪੜ੍ਹਨ ਲੱਗ ਪੈਣ। ਤੁਸੀਂ ਚਾਰ ਅਖਬਾਰਾਂ ਲੈਣੀਆਂ, ਚਵਾਂ ਵਿੱਚ ਵੱਖ ਵੱਖ ਰਾਸ਼ੀ ਫਲ ਲਿਖਿਆ ਹੋਇਆ। ਇਹਦਾ ਮਤਲਬ ਹੈ ਲਿਖਣ ਵਾਲੇ ਖੁਦ ਹੀ ਇੱਕ ਮਤ ਨਹੀਂ ਹੈਗੇ, ਲਿਖਣ ਵਾਲਿਆਂ ਨੂੰ ਖੁਦ ਨੂੰ ਹੀ ਪਤਾ ਨਹੀਂ ਹੈਗਾ ਅਤੇ ਬੜੇ ਢੰਗ ਤਰੀਕੇ ਅਪਣਾ ਕੇ ਇਹ ਆਪਣਾ ਨਾਮ ਅਖਬਾਰਾਂ ਵਿੱਚ ਚੈਨਲਾਂ 'ਤੇ ਚਲਵਾਉਂਦੇ ਨੇ। ਕਾਰਨ ਪਤਾ ਕੀ ਹੈ? ਲੋਕ ਇਸ ਭਰਮ ਜਾਲ 'ਚ ਹੋਰ ਫਸਣ ਅਤੇ ਸਾਡਾ ਧੰਦਾ ਚਮਕਦਾ ਰਹੇ। ਵੱਖ ਵੱਖ ਹੈ ਸਭ ਦੀ ਰਾਏ, ਦੋ ਚੈਨਲਾਂ 'ਤੇ ਸੁਣ ਲੈਣਾ, ਦੋ ਅਖਬਾਰਾਂ 'ਚ ਦੇਖ ਲੈਣਾ, ਵੱਖ ਵੱਖ ਰਾਏ, ਇੱਕੋ ਰਾਏ ਨਹੀਂ ਹੈ, ਇੱਕ ਮਤ ਨਹੀਂ ਹੈ। ਕੋਈ ਜੋਤਸ਼ੀਆਂ ਦਾ ਆਸਰਾ, ਕੋਈ ਕਬਰਾਂ ਦਾ ਆਸਰਾ, ਮੜੀਆਂ ਮਸਾਣਾਂ ਜਠੇਰਿਆਂ ਦਾ ਆਸਰਾ। ਮੇਰੇ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਇਹ ਮੇਰੀ ਜਿੰਦੇ ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, ਜੋ ਚੱਲਦਿਆਂ ਬਹਿੰਦਿਆਂ ਉੱਠਦਿਆਂ ਸੌਂਦਿਆਂ ਵਾਹਿਗੁਰੂ 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 ਦਾ ਜਪ ਕਰਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ।
ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬੇਖ ਭਾਉ ਜਲ ਤਾਰਨ ਹਾਰੋ ਰਾਮ।
ਸਾਹਿਬ ਕਹਿੰਦੇ ਨੇ ਮੇਰੇ ਗੁਰੂ ਨੇ, ਸਤਿਗੁਰੂ ਨੇ ਇਹ ਨਾਮ ਦਾ ਆਸਰਾ ਦ੍ਰਿੜ ਕਰਵਾਇਆ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇਹ ਆਸਰਾ ਅਪਣਾਈ ਰੱਖਣਾ ਹੈ ਚੱਲਦਿਆਂ ਫਿਰਦਿਆਂ। ਕਈਆਂ ਸੱਜਣਾਂ ਦੀ ਸਮੱਸਿਆ ਹੈ ਬਈ ਸਵੇਰੇ ਜਾਗਣ ਨਹੀਂ ਆਉਂਦਾ। ਚਲੋ ਕਦੀ ਤਾਂ ਜਾਗ ਆਉਂਦੀ ਹੈ ਨਾ, 5 ਵਜੇ 6 ਵਜੇ 7 ਵਜੇ 8 ਵਜੇ ਕਦੀ ਤਾਂ ਜਾਗ ਆਉਂਦੀ ਹੈ ਨਾ, ਆਪੇ ਹੌਲੀ ਹੌਲੀ ਅੰਮ੍ਰਿਤ ਵੇਲਾ ਵੀ ਝੋਲੀ 'ਚ ਪੈ ਜਾਏਗਾ। ਹੁਣ ਇਹ ਨਾ ਸੋਚੋ ਬਈ ਜੇ ਅੱਜ ਦੇਰ ਨਾਲ ਜਾਗ ਆਈ ਹੈ ਤਾਂ ਜਪਣਾ ਹੀ ਨਹੀਂ ਅਤੇ ਨਿਤਨੇਮ ਹੀ ਨਹੀਂ, ਕਰ ਲਓ ਜ਼ਰੂਰ, ਛੱਡਣ ਦੀ ਲੋੜ ਨਹੀਂ ਹੈ। ਅਰਦਾਸ ਕਰੀ ਜਾਓ, ਅੰਮ੍ਰਿਤ ਵੇਲਾ ਵੀ ਝੋਲੀ 'ਚ ਪਏਗਾ। ਅੰਮ੍ਰਿਤ ਦੀ ਦਾਤ, ਅੰਮ੍ਰਿਤ ਸਿੱਖੀ, ਅੰਮ੍ਰਿਤਮਈ ਗੁਣ ਝੋਲੀ 'ਚ ਪੈ ਜਾਣਗੇ। ਸਾਹਿਬ ਫਰਮਾਨ ਕਰਦੇ ਨੇ, ਇਹ ਨਾਮ ਗੁਰੂ ਨੇ ਦ੍ਰਿੜ ਕਰਵਾਇਆ ਮੇਰੀ ਜਿੰਦੇ, ਜਿਹੜਾ ਸੰਸਾਰ ਦੇ ਜ਼ਹਿਰ ਨਾਲ ਭਰੇ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਦਾ। ਤਾਰਨ ਹਾਰੋ ਸ਼ਬਦ ਦਾ ਮਤਲਬ ਹੈ ਸਮਰੱਥਾ ਰੱਖਣ ਵਾਲਾ।
ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿੰਨ ਸੰਤ ਜਨਾ ਜੈਕਾਰੋ ਰਾਮ।
ਫਿਰ ਜਿਹੜੇ ਨਾਮ ਦਾ ਆਸਰਾ ਲੈਂਦੇ ਨੇ, ਰਾਮ ਜਪਦਾ ਕੋਈ, ਹਰੀ ਓਮ ਜਪਦਾ ਕੋਈ, ਅੱਲਾ ਹੋ ਜਪਦਾ ਕੋਈ, ਕਿਸੇ ਦੇ ਜਪਣ 'ਤੇ ਕੋਈ ਇਤਰਾਜ਼ ਨਹੀਂ। ਉਹ ਕਿਸੇ ਢੰਗ ਨਾਲ ਵੀ ਆਪਣੇ ਆਪਣੇ ਮਤ ਅਨੁਸਾਰ ਜਪਦਾ, ਗੁਰੂ ਸਭ ਦਾ ਸਵਾਗਤ ਕਰਦਾ। ਬਾਬਾ ਫਰੀਦ ਜੀ ਨੇ ਤਾਂ ਅੱਲਾ ਹੋ ਹੀ ਜਪਿਆ, ਕਬੀਰ ਸਤਨਾਮ ਜਪਦੇ ਨੇ, ਇਸ ਤਰ੍ਹਾਂ ਹੋਰ ਮਹਾਂਪੁਰਖ ਬਿਠੁਲ ਬਿਠੁਲ ਨਾਮਦੇਵ ਜਪਦੇ ਨੇ, ਸਭ ਦਾ ਸਨਮਾਨ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖ ਦੀ ਝੋਲੀ 'ਚ ਗੁਰਮੰਤਰ ਪਾਇਆ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਿੱਖ ਨੇ ਮੂਲ ਮੰਤਰ ਦਾ ਜਪ ਕਰਨਾ, ਵਾਹਿਗੁਰੂ ਵਾਹਿਗੁਰੂ ਮਹਾਂਮੰਤਰ ਦਾ ਜਪ ਕਰਨਾ ਹੈ। ਸਾਹਿਬ ਕਹਿੰਦੇ ਨੇ ਫਿਰ ਐਸੇ ਜਪਣ ਵਾਲਿਆਂ ਦਾ ਜੋ ਇੱਕ ਮਨ ਹੋ ਕੇ ਜਪਦੇ ਨੇ, ਉਹਨਾਂ ਸੰਤ ਜਨਾਂ ਉਹਨਾਂ ਗੁਰਸਿੱਖ ਸੇਵਕਾਂ ਦੀ ਇੱਥੇ ਵੀ ਅਤੇ ਉੱਥੇ ਵੀ ਜੈ ਜੈਕਾਰ ਬਣ ਜਾਂਦੀ ਹੈ।
ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ।
ਇਸ ਲਈ ਜਿਸਨੇ ਵੀ ਪਰਮਾਤਮਾ ਦੇ ਨਾਮ ਦਾ ਜਪ ਕੀਤਾ ਹੈ, ਪਰਮਾਤਮਾ ਦੇ ਨਾਮ ਦਾ ਆਸਰਾ ਲਿਆ, ਉਸਨੇ ਮਨ ਦੀ ਇਕਾਗਰਤਾ, ਆਨੰਦਮਈ ਸੁੱਖ ਪ੍ਰਾਪਤ ਕੀਤਾ ਹੈ। ਇਹ ਮੇਰੀ ਸੋਹਣੀ ਜਿੰਦੇ, ਕਿਉਂਕਿ ਸਾਰੇ ਹੀ ਦੁੱਖਾਂ ਨੂੰ ਨਿਵਾਰਨ ਦਾ ਨਾਮ ਵਿੱਚ ਬਲ ਹੈਗਾ ਹੈ, ਸਮਰੱਥਾ ਹੈਗੀ ਹੈ।
ਸਾਰਸਨਾ ਤਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ।
ਪਹਿਲੇ ਮਹਾਰਾਜ ਨੇ ਨਾਮ ਦਾ ਆਸਰਾ ਲੈਣ ਦਾ ਜ਼ਿਕਰ ਕੀਤਾ ਹੈ, ਫਿਰ ਸਾਰੇ ਅੰਗਾਂ ਦਾ ਜ਼ਿਕਰ ਕਰ। ਉਹ ਰਸਨਾ ਧਨਤਾ ਦੇ ਯੋਗ ਹੈ ਜਿਹੜੀ ਪਰਮਾਤਮਾ ਕੇਰੇ, ਪਰਮਾਤਮਾ ਦੇ ਗੁਣ ਗਾਉਂਦੀ ਹੈ।
ਸੇ ਤੇ ਸ਼੍ਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰਾ ਰਾਮ।
ਕੰਨ ਵੀ ਉਹ ਸਰਵਣ ਵੀ ਸੁਭਾਏਮਾਨ ਨੇ, ਸੁਭਨੀਕ ਹਨ। ਇਹ ਮੇਰੀ ਸੋਹਣੀ ਜਿੰਦੇ ਜਿਹੜੇ ਕਰਤਾ ਪੁਰਖ ਦੇ ਗੁਣ ਸੁਣਦੇ ਹਨ, ਉਸਦੇ ਕੀਰਤਨ, ਉਸਦੀਆਂ ਵਡਿਆਈਆਂ ਧਿਆਨ ਪੂਰਵਕ ਸਰਵਣ ਕਰਦੇ ਹਨ। ਇਹ ਵੀ ਨੁਕਤਾ ਹੈ ਬਈ ਸੁਣਦਿਆਂ ਹੋਇਆਂ ਗੁਰੂ ਦੇ ਬਚਨਾਂ ਨੂੰ ਮਹੱਤਵ ਦੇਣਾ। ਮਹੱਤਵ ਦੇਣਾ ਕੀ ਹੈ? ਪੂਰਨ ਇਕਾਗਰਤਾ ਨਾਲ ਸਰਵਣ ਕਰਨਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਸ ਦੀ ਵਡਿਆਈ ਬਣ ਜਾਂਦੀ ਹੈ ਸਰਵਣਾਂ ਦੀ, ਜਦ ਧਿਆਨ ਪੂਰਵਕ ਸਰਵਣ ਕਰਦੇ ਹਨ।
ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੇ ਰਾਮ।
ਉਹ ਸੀਸ ਭਾਗਾਂ ਵਾਲਾ ਭਲਾ ਹੈ, ਸੁਹਾਵਣਾ ਹੈ। ਭਾਈ ਗੁਰਦਾਸ ਜੀ ਨੇ ਇਸ ਦਾ ਦੂਜਾ ਪੱਖ ਵੀ ਰੱਖਿਆ, ਤ੍ਰਿਗ ਸਿਰ ਜੋ ਗੁਰ ਨਾਨਿਵੇਂ ਗੁਰ ਲੱਗੇ ਨਾ ਚਰਨੀ। ਤ੍ਰਿਗ ਜੇਵਾ ਗੁਰਮੰਤਰ ਬਿਨ ਹੋਰ ਮੰਤਰ ਸਿਮਰਣੀ, ਇਹ ਪੱਖ ਵੀ ਭਾਈ ਗੁਰਦਾਸ ਜੀ ਨੇ ਰੱਖਿਆ। ਬਾਬਾ ਫਰੀਦ ਤੇ ਕਹਿੰਦੇ ਨੇ, ਫਰੀਦਾ ਜੋ ਸਿਰ ਸਾਈ ਨਾਨਿਵੇਂ ਸੋ ਸਿਰ ਕੀ ਜੈ ਕਾਇ, ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ। ਭਾਈ ਨੰਦ ਲਾਲ ਕਹਿੰਦੇ ਨੇ, ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ, ਵਗਰਨਾ ਜ਼ੌਕ ਚੁਨੀ ਆਮਦਨ نبود مرا خوش ہست عمر کے دریاد بگزرد ورنہ چھ حاصل است عظیم گنبد کبود مرا. بڑے مہا بول نے. خیر مکسر میں گزارش کرنا چاہتا ہاں, وہ شیش سہاوا ہے پلا ہے جو گرو دے چرنی لگدا ہے.
گور ویٹو نانک واریا میری جندڑیے جن ہر ہر نام چ تیرے رام.
جنہوں نے اپنے چت وچ پرماتما دا نام ٹکا لیا ہے جپیا ہے, گرو رام داس مہاراج کہندے نے میں انہاں تو وارنے ہاں.
تے نیتر پلے پروان ہے میری جندڑیے جو سادھو سات گر دیکھے رام.
او نیتر بھی مہان نے پلے نے شبھ نے جڑے ستگرو جی دا درشن کردے ہن.
تے ہست پنیت پوتر ہے میری جندڑیے جو ہر جس ہر ہر لکھے رام.
او ہاتھ بھی پوتر ہن سبھائے مان ہن, او ہاتھ تنتا دے یوگ ہن جڑے گرو دی سیوا کردے نے اور گرو دا جس لکھدے ہن. ایک بینتی میں آپ جی دے قدماں چ رکھنی چاہندا. بڑا سونا مکان بنا کے دیندے ہو اپنے بچیاں نوں, دکان کاروبار کھڑے کر کے دیندے ہو چلا کے دیندے ہو, ایک کم ہور کرو جنہاں نوں لکھنا ہوندا ہے نا گرمکھی, اپنے پروار وچ ایک ایک نتنیم دی پوتھی بھی ہاتھ نال لکھ کے دیو. وہ اگوں پیڑھیاں تک دکھاؤ گے, نالے سنبھال کے رکھن گے, نالے نتنیم کرن گے, تھوڑی ہور نیڑتا ودھ جائے گی بھی ساڈے باپو نے لکھ کے رکھی ہوئی. یہ بھی ضرور کرنا ہے. ہر جس لکھیں لائے پاونی سے ہست پوتا, ہر جس لکھیں بےئنت سوہیں سے ہتھا. ہاں جی.
تس جان کے پاگنت پوجی ہے میری جندڑیے جو مارگ ترم چلے سے رام.
انہاں دے چرنا دی قدمان دی صدا ہی پوجا ہوندی ہے جو ترم دے مارگ دے چل دے ہاں.
نانک تین وٹھ واریا میری جندڑیے ہر سن ہر نام منے سے رام.
گرو دی گل نو نام جپن والی نو سن کے جڑے من لیندے نے, صاحب کہندے ہے میری سونی جندے میں انہاں تو صدقے ہاں قربان ہاں.
دھرم پاتال آکاس ہے میری جندڑیے سب ہر ہر نام تے آوے رام.
پہلا نقطہ ہے آسرا لینا, دوجا نقطہ ہے رسنا ہاتھ سیس پیر آدک پوتر کرنے, تے تیسرا مہان نقطہ ہے ترت پاتال آکاس ہے میری جندڑیے سب ہر ہر نام تے آوے رام. سارا یہ سموہ مہان تتاں دا مہان شکتیاں دا تمام برہمنڈ پرماتما دا نام جپدا ہویا پرتیت ہوندا ہے.
پاؤن پانی بے سنترو میری جندڑیے نیت ہر 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 جس گاوے رام.
ہوا ہے پانی ہے اگنی اتیادک جڑے تت نے یہ بھی سارے پرماتما دا جس گا رہے ہیں, تے پھر پرتیت ہوندا ہے جد پوترتا بن جاندی ہے.
وان ترن سب آکار ہے میری جندڑیے مکھ ہر ہر نام تے آوے رام.
پھر پتا چلدا ہے وان دا مطلب ہے وڈے وڈے درخت چاڑ اتیادک, تے ترن دا مطلب ہے گھاس دے تنکے. پاویں کوئی وڈا ہے چھوٹا ہے سارے برہمنڈ وچ پرماتما دا نام جپدا ہویا دکھائی پیندا ہے.
نانک تے ہر در پہنائے آ میری جندڑیے جو گرمکھ بھگت من لاوے رام.
صاحب کمال گرو رام داس مہاراج کہندے نے او گرمکھ پیارا او بھگت جن سیوک جن پرماتما دے در پہنایا جاتا ہے, پاو سروپا ملتا ہے, سنمانت کیتا جاتا ہے. بڑے مہا بول ستگرو پاتشاہ جی دے فرمان کردے ہوئے کہندے نے اے میری سونی جندے جو گرمکھ بھگت मन लावे राम, जिहड़ा गुरु वाला बन के अपने मन नूं प्रेम नाल प्रेम भगती नाल जोड़दा है। सतगुरु मेहरा कर देवन ते तिन्ने नुक्ते साडी झोली च पवन। अज इन्ने ही बचन प्रवान करना। आओ रल के आखिरी पंक्तियां दा पाठ एक दफा सारे जाने करिए। दो दिनों की हाजरी इस बार दास नूं प्राप्त होई है, कल भी आप जी दे गुरु मेहर सदका बख्शिश सदका चरण परसन दा सुभाग गुरु प्रदान करेगा। आओ सारे जाने मिल के आखिरी पंक्तियां दा पाठ करिए, फिर अरदास विच शामिल होइए। हाँ जी।
वण त्रिण सब
आकार है तेरी जिंदड़िए, मुख हर हर नाम ध्यावै राम, नानक ते हर दर पनाया मेरी जिंदड़िए।
जो गुरमुख भगत
मन लावै राम। वाहिगुरु जी का खालसा, वाहिगुरु जी की फतेह।